ਉਨਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਨਹੇ ਮਹੱਲਾ ਪੰਜਵਾ ਫੁਨੇ ਪਿੰਗਲ ਅਨੁਸਾਰ ਛੰਦ ਦੀ ਚਾਲ ਹੈ ਇਹ ਫੁਨਹੇ ਅੜਿਲ ਦੀ ਚਾਲ ਦੀ ਤਰ੍ਹਾਂ ਕਥਨ ਕੀਤੇ ਹੈ ਸੋ ਪੁਨਃ ਛੰਦ ਵਿੱਚ ਕਥਨ ਕੀਤੇ ਪੁਨਃ ਕਹਿ ਦਿਓ ਜਾਂ ਫੁਨਾ ਕਹਿ ਦਿਓ ਇੱਕ ਹੀ ਗੱਲ ਹੈ ਪੁਨਾ ਪੁਨਾ ਸਤਿਗੁਰ ਦੇਵ ਜੀ ਉਪਦੇਸ਼ ਕਥਨ ਕਰਦੇ ਆ ਉਹਨੇ ਦਾ ਅਰਥ ਤਿਆਗ ਹੈ ਇਹਨਾਂ ਛੰਦਾਂ ਵਿੱਚ ਤਿਆਗ ਦਾ ਉਪਦੇਸ਼ ਕਥਨ ਕਰਦੇ ਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ ਸੋ ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਆਹ ਵਾਸਤੇ ਜ਼ਿਲ੍ਹਾ ਜਲੰਧਰ ਗਏ ਨਾ ਮਾਉਨਾਮੇ ਪਿੰਡ ਪੈਂਦਾ ਉੱਥੇ ਰਾਤ ਜਾ ਕੇ ਬਿਲਗੇ ਠਹਿਰੇ ਸੀ ਸੋ ਕਿਸ਼ਨ ਚੰਦ ਖੱਤਰੀ ਦੀ ਪਤਨੀ ਧਨਵੰਤੀ ਦੇ ਉਧਰ ਤੋਂ ਪੈਦਾ ਹੋਈ ਜੋ ਸਪੁੱਤਰੀ ਉਹਨਾਂ ਦੀ ਮਾਤਾ ਗੰਗਾ ਜੀ ਹਨ ਜੋ ਉਹਨਾਂ ਦੇ ਨਾਲ ਗੁਰੂ ਅਰਜਨ ਦੇਵ ਦਾ ਸ਼ੁਭ ਵਿਆਹ 2366 ਨੂੰ ਹੋਇਆ ਸੀ ਵਿਆਹ ਵਾਲੀ ਥਾਂ ਤੇ ਬਹੁਤ ਸੁੰਦਰ ਗੁਰੂ ਘਰ ਬਣਿਆ ਹੋਇਆ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸੁੰਦਰ ਪ੍ਰਕਾਸ਼ ਆ ਅੱਠ ਘਮਾਉਣ ਜ਼ਮੀਨ ਵੀ ਗੁਰਦੁਆਰੇ ਨਾਲ ਹੈ ਗੁਰੂ ਸਾਹਿਬ ਦੇ ਸਮੇਂ ਇੱਕ ਖੂਹ ਵੀ ਸੀ ਇੱਥੇ 21, 22, 23 ਹਾੜ ਨੂੰ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਸੋ ਜਿੱਥੇ ਬਿਲਗੇ ਠਹਿਰੇ ਸੀ ਬਿਲਗੇ ਗੁਰਦੁਆਰੇ ਨਾਲ 30 ਘਮਾਉਣ ਜ਼ਮੀਨ ਸਮੇਤ 2 ਖੂਹਾਂ ਦੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਮੁਆਫ਼ੀ ਹੈ ਸੋ ਇਸ ਪ੍ਰਕਾਰ ਇਹ ਮਹਾਨ ਕੋਸ਼ ਵਿੱਚ ਲਿਖਿਆ ਹੈ 18, 19, 20 ਹਾੜ ਨੂੰ ਇੱਥੇ ਮੇਲਾ ਲੱਗਦਾ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਠਹਿਰੇ ਉੱਥੇ ਬਿਲਗੇ ਉੱਥੋਂ ਦੀ ਸੰਗਤ ਨੇ ਗੁਰੂ ਸਾਹਿਬ ਦਾ ਬਹੁਤ ਸੇਵਾ ਕੀਤੀ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਕੱਪੜੇ ਉਤਾਰ ਕੇ ਇਸ਼ਨਾਨ ਪਾਣੀ ਕਰਕੇ ਕੇਸਰੀ ਰੰਗ ਦੇ ਵਿਆਹਾਂ ਵਾਲੇ ਕੱਪੜੇ ਪਹਿਨੇ ਸੋ ਜੋ ਵਸਤਰ ਰਾਤ ਵੇਲੇ ਉਤਾਰੇ ਸਨ ਉਹ ਸਿੱਖਾਂ ਨੂੰ ਬਖਸ਼ਤੇ ਜੋ ਹੁਣ ਤੱਕ ਬਿਲਗੇ ਗੁਰੂ ਘਰ 'ਚ ਪੱਗ ਕੁੜਤਾ ਕਛਹਿਰਾ ਮੌਜੂਦ ਹੈ ਸੋ ਜਿਸ ਵੇਲੇ ਗੁਰੂ ਸਾਹਿਬ ਜੀ ਨਿਤਨੇਮ ਬਾਣੀ ਦਾ ਪਾਠ ਕਰ ਚੁੱਕੇ ਤਾਂ ਗੁਰੂ ਸਾਹਿਬ ਨੂੰ ਪ੍ਰਸੰਨਤਾ 'ਚ ਬੈਠਿਆਂ ਦੇਖ ਕੇ ਸਿੱਖਾਂ ਨੇ ਬੇਨਤੀ ਕੀਤੀ ਇੱਥੇ ਕਿਸੇ ਪੀਰ ਦਾ ਸਰਾਪ ਹੈ ਜਿਸ ਕਰਕੇ 12 ਕੁੱਲੀਆਂ ਹੀ ਵੱਸਦੀਆਂ ਬੜੇ ਯਤਨ ਕੀਤੇ ਆ 13ਵੀਂ ਕੁੱਲੀ ਵੱਸਦੀ ਨਹੀਂ ਆਪ ਇੱਥੇ ਵਸਣ ਦਾ ਵਰ ਬਖਸ਼ੋ ਗਰੀਬ ਨਵਾਜ ਨੇ ਕਿਹਾ ਫਿਕਰ ਨਾ ਕਰੋ ਇਹ ਨਗਰ ਇੰਨਾ ਸੰਘਣਾ ਵਸੇਗਾ ਜੋ ਇਹਦੇ 12 ਦਰਵਾਜ਼ੇ ਹੋਣਗੇ ਉਹ ਵਰ ਦਿੱਤਾ ਹੋਇਆ ਐਸਾ ਫਲਿਆ ਜੋ ਹੁਣ ਬਿਲਗੇ ਸ਼ਹਿਰ ਦੇ 12 ਹੀ ਦਰਵਾਜ਼ੇ ਬੜੇ ਸੋਹਣੇ ਵੱਸਦੇ ਨਿਗਾਹ ਆ ਰਹੇ ਫਿਰ ਮਹਾਰਾਜ ਤਿਆਰ ਹੋ ਕੇ ਮਾਉਨਾਮੇ ਪਿੰਡ ਵੱਲ ਗਏ ਫਲੌਰ ਸਟੇਸ਼ਨ ਤੋਂ 6 ਮੀਲ ਪੈਂਦਾ ਇਹ ਬਿਲਗੇ ਸਟੇਸ਼ਨ ਤੋਂ 3 ਕੁ ਮੀਲ ਹੈ ਪ੍ਰਤਾਪਪੁਰੇ ਤੋਂ 2.5 ਮੀਲ ਦੱਖਣ ਵੱਲ ਹੈ ਜਿਵੇਂ ਵਿਆਹ ਦੇ ਸਮੇਂ ਜਦ ਲੜਕਾ ਜਾਂਦਾ ਤਾਂ ਇਸਤਰੀਆਂ ਕਈ ਤਰ੍ਹਾਂ ਦੇ ਮਖੌਲ ਆਦਿਕ ਕਰਦੀਆਂ ਸੋ ਕਿੱਲਾ ਜ਼ਮੀਨ ਵਿੱਚ ਗੱਡ ਕੇ ਕਹਿੰਦੀਆਂ ਇਹਨੂੰ ਪੱਟ ਕੇ ਦਿਖਾਓ ਘੋੜੀ 'ਤੇ ਚੜ੍ਹ ਕੇ ਨੇਜੇ ਨਾਲ ਪੱਟੋ ਜਾਂ ਕਹਿਣਗੀਆਂ ਲੱਤ ਮਾਰ ਕੇ ਇੱਕ ਠੁੱਡੇ ਨਾਲ ਪੱਟ ਦੇਵੇ ਸੋ ਇਸ ਪ੍ਰਕਾਰ ਫੇਰ ਤਾਂ ਚੁੱਪ ਰਹਿੰਦੀਆਂ ਜੇ ਨਾ ਪੁੱਟਿਆ ਜਾਵੇ ਫਿਰ ਹਾਸਾ ਮਖੌਲ ਕਰਦੀਆਂ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਨਾਲ ਮੌ ਪਿੰਡ ਦੀਆਂ ਇਸਤਰੀਆਂ ਨੇ ਮਖੌਲ ਕੀਤਾ ਘਰ ਦੇ ਵਿਹੜੇ 'ਚ ਇੱਕ ਜੰਡ ਦਾ ਦਰਖਤ ਖੜ੍ਹਾ ਸੀ ਉਹਦੀਆਂ ਉੱਪਰੋਂ ਟਾਹਣੀਆਂ ਵਗੈਰਾ ਕੱਟ ਕੇ ਕਿੱਲੇ ਵਾਂਗੂ ਖੜ੍ਹਾ ਰਹਿਣ ਦਿੱਤਾ ਉਹਨੂੰ ਮਹਾਰਾਜ ਨੇ ਕਿਹਾ ਇਸ ਕਿੱਲੇ ਨੂੰ ਪੁੱਟੋ ਤਾਂ ਮਹਾਰਾਜ ਨੂੰ ਕਹਿਣ ਲੱਗੇ ਕਿੱਲੇ ਨੂੰ ਪੁੱਟੋ ਅੰਤਰਜਾਮੀ ਗੁਰੂ ਸਾਹਿਬ ਨੇ ਵਿਚਾਰਿਆ ਇਹਨਾਂ ਔਰਤਾਂ ਦਾ ਸਾਡੇ ਪਰ ਨਿਸ਼ਚਾ ਨਹੀਂ ਇਹ ਤਾਂ ਆਮ ਹੀ ਲੜਕੀਆਂ ਵਾਂਗ ਸਾਡੇ ਨਾਲ ਮਖੌਲ ਕਰਦੀ ਹੈ ਪਰ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਕੇ ਜਦ ਆਪਣਾ ਪਵਿੱਤਰ ਚਰਨ ਉਸ ਜੰਡ ਨਾਲ ਛੁਹਾਇਆ ਤਾਂ ਉਹ ਬ੍ਰਿਸ਼ ਉਸੇ ਵੇਲੇ ਜੜਾਂ ਸਹਿਤ ਬਾਹਰ ਨਿਕਲ ਕੇ ਡਿੱਗ ਪਿਆ ਤੋ ਅਥਵਾ ਇਉਂ ਵੀ ਫਰਮਾਉਂਦੇ ਘੋੜੀ 'ਤੇ ਚੜ੍ਹ ਕੇ ਮਹਾਰਾਜ ਨੇ ਉੱਥੋਂ ਦੇ ਲੋਕਾਂ ਦੇ ਕਹਿਣ ਅਨੁਸਾਰ ਬਰਛੇ ਦੇ ਨਾਲ ਉਹ ਘੋੜੀ ਭਜਾ ਕੇ ਫਿਰ ਕਿੱਲਾ ਪੱਟਿਆ ਸੀ ਜੜ੍ਹਾਂ ਸਣੇ ਹੀ ਬਾਹਰ ਕੱਢਤਾ ਸੀ ਜਿਵੇਂ ਮਹਾਰਾਜ ਕਹਿੰਦੇ ਬ੍ਰਿਸ਼ ਦੀਆਂ ਜੜ੍ਹਾਂ ਪੁੱਟੀਆਂ ਉਵੇਂ ਨਗਰ ਦੀਆਂ ਵੀ ਜੜ੍ਹਾਂ ਪੁੱਟੀਆਂ ਜਾਣਗੀਆਂ ਨਗਰ ਇੱਥੇ ਵਸੇਗਾ ਨਹੀਂ ਕਿਉਂਕਿ ਮੌ ਮਾਰੀ ਕਰਤਾਰ ਇੱਥੇ ਵੱਸਦੇ ਝੂਠੇ ਸ੍ਰੀ ਜਿਨ੍ਹਾਂ ਦੇ ਟੋਪੀਆਂ ਹੱਥੀਂ ਫੜਾਏ ਠੂਠੇ ਇਹ ਸ਼ਰਾਬ ਵਾਲਾ ਬਚਨ ਸੁਣ ਕੇ ਸਾਰੀਆਂ ਡਰ ਗਈਆਂ ਅਤੇ ਕਹਿੰਦੀਆਂ ਹੁਣ ਤਾਂ ਅਸੀਂ ਮਰ ਗਈਆਂ ਜੋ ਸ਼ਰਾਬ ਮਿਲ ਗਿਆ ਇੱਕ ਔਰਤ ਨੇ ਕਿਹਾ ਇਹਨਾਂ ਦੀ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ ਨਾ ਮਾਤਾ ਗੰਗਾ ਦੀ ਛੋਟੀ ਭੈਣ ਹੈ ਰਿਸ਼ਤੇ ਦੇ ਵਿੱਚ ਸਾਲੀ ਲੱਗਦੀ ਆ ਉਹ ਬਖਸ਼ਵਾ ਦੇਵੇ ਹੁਣ ਉਹਨੂੰ ਕਹੀਏ ਤਾਂ ਸਾਰੀਆਂ ਦੌੜ ਕੇ ਆ ਕੇ ਸੋ ਬੀਬੀ ਦਾ ਨਾਂ ਸੀ ਹਰੇ ਹਾਂ ਉਹਨਾਂ ਨੂੰ ਕਿਹਾ ਸਾਨੂੰ ਤਾਂ ਗੁਰੂ ਸਾਹਿਬ ਨੇ ਸ਼ਰਾਪ ਦੇ ਤਾ ਤੂੰ ਨਾਲ ਜਾ ਕੇ ਬਖਸ਼ਵਾ ਸਾਨੂੰ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਲੀ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਆਪ ਦਿਆਲੂ ਕਿਰਪਾਲੂ ਹੋ ਇਹਨਾਂ ਦੇ ਗੁਨਾਹ ਬਖਸ਼ ਦਿਓ ਉਸ ਵੇਲੇ ਗਰੀਬ ਨਵਾਜ ਨੇ ਆਪਣੀ ਜੋ ਰਿਸ਼ਤੇ 'ਚ ਸਾਲੀ ਲੱਗਦੀ ਸੀ ਹਰਿਆਂ ਨੂੰ ਮੁੱਖ ਰੱਖ ਕੇ ਸਾਰੀਆਂ ਔਰਤਾਂ ਅਤੇ ਸੰਗਤਾਂ ਦੇ ਪ੍ਰਤੀ ਇਹ ਸਾਰੀ ਖੂਨੇ ਉਚਾਰਨ ਕਰਕੇ ਸਮਝਾ ਕਿ ਸਾਡੇ ਕੋਈ ਅਖਤਿਆਰ ਨਹੀਂ ਪ੍ਰਭੂ ਦਾ ਹੁਕਮ ਹੀ ਐਸਾ ਉਹਦੇ ਹੁਕਮ ਵਿੱਚ ਸਭ ਕੁਝ ਵਰਤ ਗਿਆ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਉਚਾਰਨਾ ਕੀਤੀ ਹੈ ਆਥ ਕਲਮ ਅਗਮ ਮਸਤਕ ਲੇਖ ਆਵਤੀ ਮਹਾਰਾਜ ਕਹਿੰਦੇ ਹੇ ਹਰੇ ਹਾਂ ਇਹ ਜੋ ਅਗੰਮ ਬੇਅੰਤ ਰੂਪ ਅਕਾਲ ਪੁਰਖ ਦੇ ਹੱਥ ਵਿੱਚ ਹੁਕਮ ਰੂਪੀ ਕਲਮ ਫੜੀ ਹੋਈ ਹੈ, ਉਹ ਹੁਕਮ ਰੂਪੀ ਕਲਮ ਹੀ ਸਾਰਿਆਂ ਜੀਵਾਂ ਦੇ ਮਸਤਕ ਮੱਥੇ ਉੱਤੇ ਸ਼ੁਭ ਅਤੇ ਅਸ਼ੁਭ ਕਰਮਾਂ ਦੇ ਲਿਖਣ ਵਿੱਚ ਆਉਂਦੀ ਹੈ। ਹੁਕਮ ਰੂਪੀ ਹੱਥ ਦੇ ਵਿੱਚ ਅਗੰਮ ਕਲਮ ਨੂੰ ਪਕੜਿਆ ਹੋਇਆ, ਅਗੰਮ ਹੱਥ ਵਿੱਚ ਹੁਕਮ ਰੂਪ ਕਲਮ ਨੂੰ ਪਕੜਿਆ ਹੋਇਆ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਸੋ ਇਸ ਹੁਕਮ ਰੂਪ ਕਲਮ ਦੁਆਰਾ ਹੀ ਸਭ ਜੀਵਾਂ ਦੇ ਮੱਥੇ ਪਰ ਲੇਖ ਲਿਖਿਆ ਹੋਇਆ, ਭਾਵ ਉਸ ਅਕਾਲ ਪੁਰਖ ਨੇ ਹੀ ਇਸ ਨਗਰੀ ਦੇ ਉਜਾੜਨ ਦਾ ਲੇਖ ਲਿਖਿਆ ਹੋਇਆ ਸੀ। ਫਿਰ ਹਰਿਹਾਂ ਨੇ ਕਿਹਾ, ਜਿਸ ਅਕਾਲ ਪੁਰਖ ਨੇ ਲੇਖ ਲਿਖਿਆ ਉਹ ਪ੍ਰਭੂ ਰਹਿੰਦਾ ਕਿੱਥੇ ਹੈ? ਆਪ ਕਿਰਪਾ ਕਰਕੇ ਦੱਸੋ, ਅਸੀਂ ਉਹਦੇ ਕੋਲੋਂ ਬਖਸ਼ਾ ਲਈਏ। ਹਰਿਆਂ ਪਾਸੋਂ ਇਸ ਤਰ੍ਹਾਂ ਬਚਨ ਸੁਣ ਕੇ ਮਹਾਰਾਜ ਕਹਿਣ ਲੱਗੇ, ਉਰਝ ਰਹੇ ਸਭ ਸੰਗ ਅਨੂਪ ਰੂਪ ਆਵਤੀ। ਮਹਾਰਾਜ ਕਹਿਣ ਲੱਗੇ, ਹਰਿਆਂ ਅਨੂਪ ਰੂਪ ਆਵਤੀ, ਅਨੂਪ ਹੁੰਦਾ ਉਪਮਾ ਤੋਂ ਰੂਪ ਆਵਤੀ ਰਹਿਤ, ਜੋ ਉਪਮਾ ਤੋਂ ਰਹਿਤ ਰੂਪ ਆਵਤੀ ਸੁੰਦਰ ਰੂਪ ਵਾਲਾ ਹੈ, ਜੋ ਅਕਾਲ ਪੁਰਖ ਹੈ ਉਹ ਸਾਰਿਆਂ ਦੇ ਸੰਗ ਭਾਵ ਨਾਲ ਉਰਝ ਮਿਲ ਰਿਹਾ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਉਸਤਤ ਕਹਿਣ ਨਾ ਜਾਏ ਮੁੱਖੋਂ ਤੁਹਾਰੀ ਆ। ਇਹ ਹਰਿਆਂ ਤੁਹਾਰੀ ਆ, ਤਿਸ ਅਕਾਲ ਪੁਰਖ ਦੀ ਉਸਤਤੀ ਇੱਕ ਮੂੰਹ ਨਾਲ ਕਥਨ ਕੀਤੀ ਨਹੀਂ ਜਾ ਸਕਦੀ। ਉਸਤਤ ਕਹਿਣ ਨਾ ਜਾਏ ਤੁਮਾਰੀ, ਕੌਣ ਕਹੇ ਤੂੰ ਕਦ ਕਾ, ਨਾਨਕ ਦਾਸ ਤਾਕੈ ਬਲਿਹਾਰੀ ਮਿਲੇ ਨਾਮ ਹਰ ਨਿਮਕਾ। ਇਸ ਪ੍ਰਕਾਰ ਫਰਮਾਉਂਦੇ ਹਨ, ਮੋਹੀ ਦੇਖ ਦਰਸ ਨਾਨਕ ਬਲਿਹਾਰੀ ਆ। ਸਤਿਗੁਰ ਦੇਵ ਜੀ ਫਰਮਾਉਂਦੇ ਹਨ, ਸਾਡੀ ਬੁੱਧੀ ਵਿੱਚ ਪ੍ਰਭੂ ਦੇ ਦਰਸ਼ਨ ਨੂੰ ਵੇਖ ਕੇ ਮੋਹੀ ਮੋਹਿਤ ਹੋਈ ਹੈ ਸਾਡੀ ਬੁੱਧੀ, ਇਸ ਕਰਕੇ ਮੈਂ ਉਸ ਤੋਂ ਬਲਿਹਾਰ ਅਤੇ ਕੁਰਬਾਨ ਜਾਂਦੀ ਹਾਂ। ਕਹੋ ਨਾਨਕ ਜੀੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਸੱਜਣ ਪਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਇਸ ਸਲੋਕ ਦੀ ਅਖੀਰਲੀ ਪੰਕਤੀ ਦਾ ਇਸ ਪ੍ਰਕਾਰ ਪਹਿਲਾਂ ਦੱਸਦੇ ਅਰਥ, ਹਰਿਆਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈ ਹੈ। ਇਹ ਹਰਿਆਂ ਜੇ ਮੱਥੇ ਦੇ ਪੂਰਨ ਭਾਗ ਫਲ ਦੇਣ ਨੂੰ ਸਨਮੁਖ ਹੋਣ ਤਾਂ ਸੱਜਣ ਪਰਮਾਤਮਾ ਪਾਇਆ ਜਾਂਦਾ। ਭਾਗ ਸ੍ਰੇਸ਼ਟ ਤਾਂ ਹੁੰਦੇ ਨੇ ਜਾਂ ਇਸ ਪ੍ਰਕਾਰ ਪਰਮੇਸ਼ਰ ਦੇ ਅੱਗੇ ਬੇਨਤੀ ਕਰੇ, ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾਂ। ਹਰਿਆਂ ਦਾ ਅਰਥ ਹੇ ਭਾਈ ਵੀ ਹੈ, ਹੇ ਹਰੀ ਦੇ ਪਿਆਰੇ। ਸੋ ਇਸ ਪ੍ਰਕਾਰ ਸਾਰੇ ਅਰਥ ਠੀਕ ਹਨ ਇਹ ਸੰਗਤੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸੰਤਾਂ ਦੀ ਸਭਾ ਵਿੱਚ ਬੈਠ ਕੇ ਹੇ ਪ੍ਰਭੂ ਮੈਂ ਆਪ ਜੀ ਕਿ ਕਿਹੜੀ ਕਿਹੜੀ ਕੀਰਤੀ ਕਹਾਂ, ਭਾਵ ਆਪ ਦੀ ਸਾਰੀ ਉਸਤਤ ਮੈਂ ਨਹੀਂ ਕਹਿ ਸਕਦੀ। ਕਿ ਤੋਂ ਭਾਵ ਜੋ ਸੰਤ ਹਨ ਉਹ ਆਪ ਦੀ ਕੀਰਤਨ ਭਗਤੀ ਦੇ ਤਾਂ ਹੀ ਕਰਦੇ ਹਨ। ਇਹਨਾਂ ਸੰਤਾਂ ਦੀ ਸਭਾ 'ਚ ਬੈਠ ਕੇ ਹੇ ਵਾਹਿਗੁਰੂ ਮੈਂ ਆਪ ਦੀ ਕੀਰਤਨ ਭਗਤੀ ਨੂੰ ਕਹਿੰਦੀ ਹਾਂ। ਅਰਪੀ ਸਭ ਸਿੰਗਾਰ ਇਹੋ ਜੀਓ ਸਭ ਦਿਵਾ, ਸਾਰੇ ਜਪਤਾ ਪ੍ਰੂਪ ਸ਼ਿੰਗਾਰ ਪ੍ਰਤੱਖ ਸ਼ਿੰਗਾਰ ਵੀ ਮੈਂ ਆਪਣੇ ਜੀ ਅੱਗੇ ਅਰਪਣ ਕਰਦੀ ਹਾਂ। ਸਾਧਨਾਂ ਦਾ ਹੰਕਾਰ ਤਿਆਗਦੀ ਹਾਂ ਅਤੇ ਸਾਰਾ ਜੀਵਨ ਵੀ ਮੈਂ ਆਪ ਜੀ ਅੱਗੇ ਦਿਵਾ ਭਾਵ ਦਿੰਦੀ ਹਾਂ ਜੀ। ਆਸ ਪਿਆਸੀ ਸੇਜ ਸੋ ਕੰਤ ਵਿਛਾਈ ਹੈ, ਇਹ ਕੰਤ ਪਤੀ ਪਰਮਾਤਮਾ ਦੇ ਮੈਂ ਆਪ ਦੀ ਪ੍ਰਾਪਤੀ ਆਸਾ ਦੀ ਪਿਆਸੀ ਹੋਣ ਕਰਕੇ ਬੁੱਧੀ ਰੂਪ ਸੇਜਾ ਅਤੇ ਸ਼ਰਧਾ ਰੂਪ ਸੇਜਾ ਨੂੰ ਵਿਛਾਉਂਦੀ ਹਾਂ। ਹਰਿਆਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈ ਹੈ, ਇਹ ਹਰਿਆਂ ਜੇ ਮਸਤਕ ਦੇ ਚੰਗੇ ਭਾਗ ਹੋਣ ਤਾਂ ਸੱਜਣ ਪਰਮਾਤਮਾ ਪ੍ਰਾਪਤ ਹੁੰਦਾ। ਸੋ ਅੰਤਰੀਵ ਸੇਜਾ ਦਾ ਰੂਪਕ ਅਲੰਕਾਰ ਇਉਂ ਹੈ ਕਿ ਅੰਤਹਿ ਕਰਨ ਰੂਪ ਸੇਜਾ, ਮਨ ਬੁੱਧ ਚਿੱਤ ਹੰਕਾਰ ਰੂਪ ਚਾਰ ਪਾਵੇ ਨੇ, ਬਿਰਤੀਆਂ ਰੂਪ ਹੀਆਂ ਅਤੇ ਸੇਰੂ ਹਨ, ਪ੍ਰੇਮ ਰੂਪ ਬਾਣ ਹੈ, ਨਿਸ਼ਚਾ ਰੂਪ ਪੈਂਦ ਹੈ, ਤੁਲਤਾ ਦੀ ਤੁਲਾਈ ਹੈ, ਸਮਤਾ ਰੂਪ ਵਿਛਾਈ ਹੈ, ਹੰਕਾਰ ਤਿਆਗਨ ਰੂਪ ਸਰਾਣਾ ਹੈ, ਸਿਰਹਾਨਾ ਅਵਰ ਤੁਲਾਈ ਅਤੇ ਮਹਾਂਵਾਕਾਂ ਰੂਪੀ ਸੇਜ ਬੰਦ ਹਨ, ਸ਼ਬਦ ਸਪਰਸ਼ ਸਾਧਕਾਂ ਨੂੰ ਤਿਆਗ ਕੇ ਸ਼ੁਭ ਗੁਣਾਂ ਦਾ ਗ੍ਰਹਿਣ ਕਰਨਾ ਇਹ ਫੁੱਲ ਹਨ, ਇਸ ਪ੍ਰਕਾਰ ਦੀ ਮੈਂ ਸੇਜਾ ਵਿਛਾਈ ਹੈ। ਹੇ ਪ੍ਰਭੂ ਆਪ ਕਿਰਪਾ ਕਰਕੇ ਜਲਦੀ ਮੈਨੂੰ ਪ੍ਰਾਪਤ ਹੋਵੋ। ਇਸ ਤਰ੍ਹਾਂ ਨਿਮਰਤਾ ਸਹਿਤ ਬੇਨਤੀ ਕਰਨ ਨਾਲ ਸ੍ਰੇਸ਼ਠ ਭਾਗ ਜਾਗਦੇ ਹਨ ਅਤੇ ਸ੍ਰੇਸ਼ਠ ਭਾਗਾਂ ਕਰਕੇ ਹੀ ਪਰਮਾਤਮਾ ਪਤੀ ਮਿਲਦਾ। ਜਿਨ੍ਹਾਂ ਸਾਧਨਾਂ ਵਿੱਚ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ, ਉਹਨਾਂ ਸਾਧਨਾਂ ਵਿੱਚ ਦ੍ਰਿਸ਼ਟਾਂਤ ਦੁਆਰਾ ਨਿਸਫਲਤਾ ਦੱਸਦੇ ਹਨ ਮਹਾਰਾਜ ਸੱਚੇ ਪਾਤਸ਼ਾਹ। ਸਖੀ ਕਾਜਲ ਹਾਰ ਤੰਬੋਲ ਸਭ ਹੈ ਕਿਛ ਸਾਜਿਆ, ਜਿਸ ਸਖੀ ਭਾਵ ਇਸਤਰੀ ਨੇ ਅੱਖਾਂ ਵਿੱਚ ਕਾਜਲ ਕੱਜਲ ਅਤੇ ਗਲ ਵਿੱਚ ਹਾਰ ਅਤੇ ਮੁੱਖ ਵਿੱਚ ਤੰਬੋਲ ਪਾਨ ਦਾ ਬੀੜਾ ਇਤਿਹਾਸਿਕ ਸਭ ਸ਼ਿੰਗਾਰਾਂ ਨੂੰ ਸਾਜਨਾ ਕੀਤਾ ਹੈ, ਸੋਲ ਹੈ ਕਿ ਇਹ ਸ਼ਿੰਗਾਰ ਕੇ ਅੰਜਨ ਪਾਜਿਆ, ਆਪਣੇ ਸਰੀਰ ਉੱਪਰ 16 ਸ਼ਿੰਗਾਰ ਵੀ ਸਾਜਨਾ ਕੀਤੇ ਹਨ ਕਿ ਜੋ ਅੱਖਾਂ ਵਿੱਚ ਅੰਜਨ ਸੁਰਮਾ ਵੀ ਪਾਇਆ ਹੈ। ਇਹ ਬਚਨ ਜਿਹੜੇ ਹਨ, 16 ਸ਼ਿੰਗਾਰ, ਤ੍ਰੈ ਕਾਲੇ, ਦੋ ਉਜਲੇ, ਪਤਲੇ, ਪੰਜ ਪ੍ਰਕਾਰ, ਚਾਰ ਪੁਸ਼ਟ ਤੋਂ ਇਹ ਕਠਿਨ ਹੈ, ਇਹ 16 ਸ਼ਿੰਗਾਰ। ਇਸ ਪ੍ਰਕਾਰ ਫਰਮਾਇਆ, ਜੇ ਘਰ ਆਵੈ ਕੰਤ ਤਾਂ ਸਭ ਕੁਛ ਪਾਈ ਹੈ। ਜੇ ਘਰ ਵਿੱਚ ਕੰਤ ਪਤੀ ਪਰਮਾਤਮਾ ਆ ਜਾਵੇ ਤਾਂ ਔਰਤ ਸਭ ਕੁਛ ਪਾਇਆ ਹੋਇਆ ਸਫਲ ਮੰਨਦੀ ਹੈ। ਹੁਣ ਪਰਮੇਸ਼ਰ ਦੀ ਪ੍ਰਾਪਤੀ ਹੋ ਜੇ ਤਾਂ ਸਭ ਕੁਛ ਸਫਲ ਹੈ। ਹਰਿਹਾਂ ਕੰਤੈ ਬਾਜ ਸਿੰਗਾਰ ਸਭ ਬਿਰਥਾ ਜਾਈ ਹੈ। ਇਹ ਭਾਈ ਆਪਣੇ ਪਤੀ ਦੇ ਪਾਏ ਤੋਂ ਬਾਜ ਹੀ ਬਿਨਾਂ ਜਿਹੜੀ ਔਰਤ ਦਾ ਸਭ ਸ਼ਿੰਗਾਰ ਕੀਤਾ ਹੋਇਆ ਬਿਰਥਾ ਨਿਸਫਲ ਹੀ ਜਾਂਦਾ। ਅੰਤਰੀ ਭਾਵ 'ਚ ਕਹਿੰਦੇ ਸਖੀ ਕਾਜਲ ਹਾਰ ਤੰਬੋਲ ਸਭ ਹੈ ਕੁਛ ਸਾਜਿਆ। ਇਸੇ ਤਰ੍ਹਾਂ ਜਗਿਆਸੂ ਰੂਪ ਸਖੀ ਨੇ ਸਮਾਧੀ ਰੂਪ ਕਜਲ ਅਤੇ ਹਰ ਹਰ ਕਰਨ ਰੂਪ ਹਾਰ, ਚਾਰ ਵੇਦਾਂ ਦੇ ਚਾਰੇ ਮਹਾਂਵਾਕ ਉਚਾਰਨ ਰੂਪ ਪਾਨਾਂ ਦੇ ਬੀੜੇ, ਵਿਰਾਗ ਵਿਵੇਕ ਖੜ ਸੰਮਤੀ ਮੋਖ ਇੱਛਾਦਿਕ ਸਭ ਕੁਛ ਸ਼ਿੰਗਾਰਾਂ ਨੂੰ ਸਾਜਨਾ ਕੀਤਾ। ਸੋਲ੍ਹਾਂ ਕੀ ਇਹ ਸ਼ਿੰਗਾਰ, ਦਸ ਇੰਦਰੇ, ਪੰਜ ਪ੍ਰਾਣ, ਇੱਕ ਮਨ, ਇਹਨਾਂ ਦੇ ਦਮਨ ਕਰਨ ਰੂਪ ਸੋਲ੍ਹਾਂ ਸ਼ਿੰਗਾਰਾਂ ਨੂੰ ਕੀਤਾ। ਜਿਵੇਂ ਅੰਤਰੀ ਭਾਵ ਵਿੱਚ ਸੋਲ੍ਹਾਂ ਸ਼ਿੰਗਾਰ ਕਰਾਏ ਨੇ, ਤ੍ਰੈ ਕਾਲੇ, ਤਿੰਨਾਂ ਕਾਲਾਂ ਵਿੱਚ ਪਰਮੇਸ਼ਰ ਦਾ ਭਜਨ ਕਰਨਾ, ਤਿੰਨਾਂ ਕਾਲਾਂ ਵਿੱਚ ਟੱਲੀਆਂ ਵਜਾ ਕੇ ਸੰਧਿਆ ਕਰਨੀ, ਤਿੰਨਾਂ ਗੁਣਾਂ ਦਾ ਕਾਲੇ ਅਭਾਵ ਕਰਨਾ, ਦੋ ਉੱਜਲੇ, ਦੋ ਲੋਕ ਪ੍ਰਲੋਕ ਵਿੱਚ ਆਪਣਾ ਉੱਜਲ ਜਸ ਕਰਵਾ ਲੈਣਾ, ਮਨ ਬੁੱਧੀ ਉੱਜਲੇ ਕਰਨੇ, ਪਤਲੇ ਪੰਜ ਪ੍ਰਕਾਰ, ਪੰਜਾਂ ਕਾਮ ਆਦਿਕਾਂ ਨੂੰ ਪਤਲਿਆਂ ਕਰਨਾ ਭਾਵ ਵਿਸ਼ਿਆਂ ਤੋਂ ਰਹਿਤ ਹੋਣਾ, ਚਾਰ ਪੁਸ਼ਟ, ਵਿਰਾਗ ਵਿਵੇਕ ਖੰਡ ਸੰਮਤੀ ਮੋਖ ਇੱਛਾ ਰੂਪ ਚਾਰ ਸਾਧਨਾਂ ਨੂੰ ਚੰਗੀ ਤਰ੍ਹਾਂ ਪੁਸ਼ਟ ਕਰਨਾ, ਦੋਏ ਕਠਨ, ਦੋ ਜੀਵ ਈਸ਼ਵਰ ਦੀ ਏਕਤਾ ਨਿਸ਼ਚੇ ਕਰਨ ਰੂਪ ਕਠਨ ਸਾਧਨ ਕਰਨੇ। ਸੋ ਇਹ ਇਤਿਆਦਿਕ ਚਾਹੇ ਸੋਲ੍ਹਾਂ ਸ਼ਿੰਗਾਰਾਂ ਨੂੰ ਵੀ ਕਰ ਲਿਆ ਕਿ ਅੰਜਨ ਪਾਜਿਆ, ਕਿ ਜੋ ਬੁੱਧੀ ਰੂਪ ਅੱਖਾਂ ਵਿੱਚ ਸ਼ਾਸਤਰ ਗਿਆਨ ਰੂਪ ਸੁਰਮਾ ਵੀ ਪਾਇਆ, ਸੁਰਮਾ ਹੋਰ ਹੁੰਦਾ ਅਤੇ ਕਜਲ ਹੋਰ ਹੁੰਦਾ, ਦੋਵੇਂ ਅੱਖਾਂ ਵਿੱਚ ਹੀ ਪਾਏ ਜਾਂਦੇ ਨੇ। ਜੇ ਘਰ ਆਵੈ ਕੰਤ ਤਾਂ ਸਭ ਕੁਛ ਪਾਈ ਹੈ। ਜੇਕਰ ਇਹਨਾਂ ਸਾਰੇ ਕਹੇ ਹੋਏ ਸਾਧਨਾਂ ਦੇ ਕਰਨ ਨਾਲ ਘਰ ਅੰਤਿਆਕਰਨ ਵਿੱਚ ਕੰਤ ਪਤੀ ਪਰਮੇਸ਼ਰ ਆ ਕੇ ਸਾਖਿਆਤਕਾਰ ਹੋ ਜਾਵੇ, ਐਂ ਪੂਰਬਲੇ ਸਭ ਸਾਧਨਾਂ ਰੂਪ ਸ਼ਿੰਗਾਰ ਪਾਏ ਹੋਏ ਭਾਵ ਕੀਤੇ ਹੋਏ ਸਫਲ ਹੋ ਜਾਂਦੇ ਨੇ। ਹਰਿਹਾਂ ਕੰਤੈ ਬਾਜ ਸਿੰਗਾਰ ਸਭ ਬਿਰਥਾ ਜਾਈ ਹੈ। ਇਹ ਹਰਿਆਂ ਕੰਤੈ ਭਾਵ ਪਤੀ ਪਰਮੇਸ਼ਰ ਦੇ ਪ੍ਰਾਪਤ ਹੋਏ ਤੋਂ ਬਾਜ ਭਾਵ ਬਿਨਾਂ ਕੀਤੇ ਹੋਏ ਪੂਰਬਲੇ ਜਿਹੜੇ ਪਹਿਲਾਂ ਕਹੇ ਸਾਧਨਾਂ ਰੂਪ ਸ਼ਿੰਗਾਰ ਹੰਕਾਰ ਕਰਨ ਨਾਲ ਇਹ ਸਾਰੇ ਹੀ ਵਿਅਰਥ ਚਲੇ ਜਾਂਦੇ ਆ, ਕਿਉਂਕਿ ਹੰਕਾਰ ਨਾਲ ਕੀਤੀ ਹੋਈ ਸੇਵਾ ਭਗਤੀ ਸਾਰੀ ਵਿਅਰਥ ਹੋ ਜਾਂਦੀ ਹੈ। ਇਸ ਕਰਕੇ ਹੰਕਾਰ ਨਹੀਂ ਕਦੇ ਕਰਨਾ। ਫਿਰ ਅਗਲੇ ਸਮੇਂ ਵਿੱਚ ਸਤਿਗੁਰੂ ਬਖਸ਼ਿਸ਼ ਕਰਨਗੇ। ਸੋ ਤਿੰਨ ਪੌੜੀਆਂ ਸ਼ਰਵਣ ਕੀਤੀਆਂ ਹਨ, ਅੱਗੇ ਸਤਿਗੁਰੂ ਹੋਰ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ।